ਇਹ ਪਵਿੱਤਰ ਉਪਦੇਸ਼ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ 4 ਨਵੰਬਰ 1997 ਨੂੰ AS ਕਾਲਜ ਖੰਨਾ ਵਿਖੇ ਨਾਮਧਾਰੀ ਸ਼ਹੀਦੀ ਸਮਾਗਮ ਸਮੇਂ ਉਚਾਰਨ ਕੀਤਾ।
ਸਭ ਤੋਂ ਪਹਿਲਾਂ ਜਿਨ੍ਹਾਂ ਦੇ ਬਾਰੇ ਤੁਸੀਂ ਬੜਾ ਕੁਝ ਸੁਣ ਚੁੱਕੇ ਹੋ, ਇੱਕ ਵਾਰ ਸਾਹਿਬ ਗੱਜ ਕੇ ਆਖੋ, ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ। ਬਾਣੀ ਅਨੁਸਾਰ ਗੁਰੂ ਅਤੇ ਸੰਗਤ, ਸਿੱਖ ਅਤੇ ਗੁਰੂ ਦੇ ਸੰਬੰਧ, ਉਹ ਬੜਾ ਕੁਛ ਲਿਖਿਆ ਹੋਇਆ ਇਹਦੇ ਵਿੱਚ। ਅਤੇ ਗੁਰਬਾਣੀ ਅਨੁਸਾਰ ਇਹ ਹੈ ਕਿ ਉੱਥੇ ਜਿੱਥੇ ਜਾ ਕੇ ਕਿਸੇ ਨੇ ਸਹਾਇਤਾ ਨਹੀਂ ਕਰਨੀ, ਉੱਥੇ ਸਤਿਗੁਰੂ ਸਹਾਇਤਾ ਕਰਦਾ। ਇੱਕ ਤੁਕ ਲਿਖੀ ਹੈ, ਜਿੰਨੀ ਤਦਨੋਂ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ। ਜਿਹੜਾ ਦਿਸਦਾ ਨਹੀਂ ਪਰ ਉਹ ਹੈ। ਸਤਿਗੁਰੂ ਰਾਮ ਸਿੰਘ ਨੇ ਸਭ ਤੋਂ ਪਹਿਲਾਂ ਉਹਨਾਂ ਸਿੱਖਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਿਅਸਨਾਂ ਤੋਂ ਆਜ਼ਾਦ ਕਰਾਇਆ। ਜਿਹੜਾ ਉਹਨਾਂ ਦੇ ਅੰਦਰ ਇਹ ਭਰਮ ਸੀ ਕਿ ਆਦਮੀ ਮਰਨਾ ਨਹੀਂ ਚਾਹੀਦਾ, ਉਹ ਦੂਰ ਕਰ ਦਿੱਤਾ। ਉਹਨਾਂ ਨੇ ਇਸ ਗੁਰਬਾਣੀ ਨੂੰ ਮੰਨਿਆ, ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨ ਮੀਤ। ਇੱਕ ਤਾਂ ਉਹ ਬੰਦੇ ਨੇ ਜਿਹੜੇ ਆਪਣੇ ਮਾੜੇ ਕਰਮਾਂ ਕਰਕੇ ਮਨਮੁਖ ਆਵੈ, ਮਨਮੁਖ ਜਾਵੈ, ਮਨਮੁਖ ਫਿਰ ਚੋਟਾਂ ਖਾਵੈ, ਜਿਤਨੇ ਨਰਕ ਸੇ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ। ਇੱਕ ਤਾਂ ਉਹ ਜਨਮਾਂ ਵਿੱਚ ਜੂਨਾਂ ਵਿੱਚ ਆਉਂਦੇ ਜਾਂਦੇ ਨੇ, ਪਰ ਇੱਕ ਇਹ ਭਾਈ ਹੀਰਾ ਸਿੰਘ ਹੋਰਾਂ ਜਿਨ੍ਹਾਂ ਦਾ ਤੁਸੀਂ ਨਾਂ ਸੁਣਿਆ, ਇਹਨਾਂ ਨੇ ਆਖਿਆ ਸੀ ਕਿ ਕਿਸੇ ਮਾਈ ਦਾ ਪੇਟ ਗੰਦਾ ਕਰਕੇ ਤਾਂ ਫਿਰ ਅਸੀਂ ਆਏ ਖੜੁੱਤੇ ਹਾਂ, ਜਿੰਨਾ ਚਿਰ ਤੈਨੂੰ ਇਸ ਭਾਰਤ ਵਿੱਚੋਂ ਕੱਢ ਨਹੀਂ ਦਿੰਦੇ ਅਸੀਂ ਸਾਹ ਨਹੀਂ ਲੈਣਾ। ਉਹ ਆਪਣੀ ਮਰਜ਼ੀ ਨਾਲ ਆਉਂਦੇ ਅਤੇ ਆਪਣੀ ਮਰਜ਼ੀ ਨਾਲ ਜਾਂਦੇ ਨੇ, ਉਹਨਾਂ ਨੂੰ ਕੋਈ ਰੁਕਾਵਟ ਨਹੀਂ। ਸਤਿਗੁਰੂ ਰਾਮ ਸਿੰਘ ਨੇ ਇਤਿਹਾਸ ਪੜ੍ਹੋ, ਉਹਦੇ ਤੁਹਾਨੂੰ ਪਤਾ ਲੱਗੇਗਾ, ਉਹਨਾਂ ਨੇ ਚੋਣਾਂ ਵਾਸਤੇ ਕੋਈ ਫੰਡ ਨਹੀਂ ਇਕੱਠਾ ਕੀਤਾ, ਪੈਸੇ ਨਹੀਂ ਇਕੱਠੇ ਕੀਤੇ, ਚੋਣ ਨਹੀਂ ਲੜੀ, ਪਰ ਇੱਕ ਚੋਣ ਲੜੀ ਵੀ ਚੋਣ ਕੇ ਮਨ ਦੇ ਵਿੱਚੋਂ ਵਿਕਾਰ ਦੂਰ ਕੀਤੇ, ਸਤ ਸੰਤੋਖ ਦਇਆ ਧਰਮ ਜਿਹੜੇ ਸਨ ਉਹ ਲਿਆ ਕੇ ਅੰਦਰ ਰੱਖ ਦਿੱਤੇ। ਭਾਈ ਕਾਹਨ ਸਿੰਘ ਜੀ ਨੇ ਬੜਾ ਕੁਛ ਲਿਖਿਆ ਇਹਦੇ ਵਾਸਤੇ, ਮੁਦਤਾ ਮੈਤਰੀ ਕਰੁਣਾ ਦ੍ਰਿੜ ਕਰ ਸਿੱਖਾਂ ਮਨ ਵਸਾਈ। ਸਤਿਗੁਰਾਂ ਨੇ ਐਸਾ ਉਪਦੇਸ਼ ਦਿੱਤਾ, ਮੰਗ ਖਾਣ ਨੂੰ ਖੰਡਨ ਕੀਤਾ, ਦਸ ਧਰਮ ਦਾ ਕੀਤਾ, ਰੋਹੀ ਵਿੱਚ ਗੁਲਜ਼ਾਰ ਖਿਡਾਈ, ਸਿਮਰਨ ਸਰਤ ਵਹਾ ਕੇ, ਪ੍ਰੇਮੀ ਪੌਰ ਹੋਏ ਮਸਤਾਨੇ, ਆਣ ਘੁਮੇਰੀ ਪਾ ਕੇ। ਸੋ ਇਸ ਹਾਲਤ ਨੂੰ ਜਿਸ ਵੇਲੇ ਉਹ ਪਹੁੰਚ ਗਏ, ਫਿਰ ਉਹਨਾਂ ਨੂੰ ਡਰ ਨਹੀਂ ਸੀ ਕਿਸੇ ਚੀਜ਼ ਦਾ। ਜਿਸ ਵੇਲੇ ਉਹ ਤੋਪ ਦੇ ਅੱਗੇ ਉੱਡਦੇ ਸਨ ਤਾਂ ਉਹਨਾਂ ਨੂੰ ਦਿਸਦਾ ਸੀ ਕਿ ਉਹ ਉੱਥੇ ਸਤਿਗੁਰੂ ਰਾਮ ਸਿੰਘ ਦਾ ਦਰਬਾਰ ਉੱਤੇ ਲੱਗਾ, ਜਿਹੜਾ ਉੱਡਦਾ ਉੱਥੇ ਚਲਾ ਜਾਂਦਾ। ਜਿਹਨੂੰ ਇੱਥੇ ਬੈਠੇ ਨੂੰ ਅਮਰੀਕਾ ਦਾ 5 ਸਾਲ ਦਾ ਵੀਜ਼ਾ ਲੱਗ ਜਾਏ, ਉਹ ਕਿਹੜਾ ਖਲਾਉਂਦਾ ਇੱਥੇ? ਪਰ ਉਹ ਉਸ ਥਾਂ ਦੇ ਉੱਤੇ ਉਹਨਾਂ ਨੂੰ ਦਿਸਦਾ ਸੀ, ਉਹ ਝਟਪਟ ਤੋਪਾਂ ਦੇ ਅੱਗੇ ਆ ਕੇ, ਭਾਈ ਸੰਤ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਕਿ ਮੈਂ ਉਹਨਾਂ ਨੂੰ ਵੇਖਿਆ, ਉਹ ਭੱਜ ਭੱਜ ਕੇ ਇਸ ਤਰ੍ਹਾਂ ਅੱਗੇ ਆਉਂਦੇ ਸਨ ਜਿਸ ਤਰ੍ਹਾਂ ਦੀਵੇ ਦੇ ਉੱਤੇ ਪਤੰਗੇ ਜਾਂਦੇ ਨੇ। ਇਤਿਹਾਸਕਾਰ ਜਿਹੜੇ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਕੈਮਰੇ ਨੇ ਇੱਕ ਫੋਟੋ ਲਾਉਣੀ ਹੈ, ਉਹਦੇ 'ਚ ਵਾਧਾ ਘਾਟਾ ਨਹੀਂ ਕਰਨਾ। ਉਹਨਾਂ ਨੇ ਕਈਆਂ ਇਤਿਹਾਸਕਾਰਾਂ ਨੇ ਲਿਖਿਆ ਕਿ ਤੋਪਾਂ ਨਾਲ ਬੰਨ੍ਹ ਕੇ ਉਡਾਏ ਗਏ, ਬਿਲਕੁਲ ਗਲਤ ਗੱਲ ਹੈ। ਜਿਹੜੇ ਟੀਮਾਂ ਵਾਹਣਦੀਆਂ ਫੜ ਫੜ ਕੇ ਥੱਲੇ ਰੱਖ ਕੇ ਅਤੇ ਉੱਚੇ ਹੁੰਦੇ ਸਨ, ਉਹ ਬੰਨੇ ਕਿਸ ਵੇਲੇ ਸਨ? ਉਹਨਾਂ ਨੇ ਇਹ ਕੁਰਬਾਨੀਆਂ ਦਿੱਤੀਆਂ। ਤੁਸੀਂ ਇਹ ਜਾਣਦੇ ਹੋ, ਤੁਸੀਂ ਪੜ੍ਹਨ ਵਾਲੇ ਹੋ ਸਾਰੇ, ਕਿ ਪਾਸ ਉਹ ਵੀ ਹੋ ਜਾਂਦੇ ਨੇ ਜਿਹੜੇ 68 ਨੰਬਰ ਲੈਂਦੇ ਨੇ, 70 ਨੰਬਰ ਲੈਂਦੇ ਨੇ, 80 ਨੰਬਰ ਲੈਂਦੇ ਨੇ, ਪਰ ਕੋਈ ਕੋਈ ਉਹ ਵੀ ਪਾਸ ਹੁੰਦੇ ਨੇ ਜਿਹੜੇ ਸਾਰੇ ਨੰਬਰ ਲੈ ਜਾਂਦੇ ਨੇ, 100% ਨੰਬਰ ਲੈਂਦੇ ਨੇ। ਕਈ ਯੂਨੀਵਰਸਿਟੀਆਂ ਵਿੱਚੋਂ 1, 2, 3 ਨੰਬਰ ਆਉਂਦੇ ਨੇ ਜਿਹੜੇ ਮੁੰਡੇ, ਉਹਨਾਂ 'ਚੋਂ ਸਭ ਤੋਂ 1 ਨੰਬਰ ਕੋਈ ਨਾ ਕੋਈ ਮੁੰਡਾ ਆਉਂਦਾ, ਉਹਨੂੰ ਉਹਦਾ ਨਾਂ ਆ ਜਾਂਦਾ ਸਾਰਿਆਂ 'ਚ। ਅਸੀਂ ਇਹ ਸਮਝਦੇ ਹਾਂ ਵੀ ਸ਼ਹੀਦ ਉਹ ਵੀ ਹੋਏ ਨੇ ਜਿਹੜੇ ਜਲ੍ਹਿਆਂਵਾਲੇ ਬਾਗ 'ਚ ਹੋਏ ਨੇ, ਪਰ ਉਹ ਮਰਨ ਵਾਸਤੇ ਨਹੀਂ ਸਨ ਗਏ, ਉਹ ਲੈਕਚਰ ਸੁਣਨ ਗਏ ਸਨ। ਕਿਸੇ ਦੀ ਪਿੱਠਾਂ 'ਚ ਗੋਲੀਆਂ ਵੱਜੀਆਂ ਦੌੜਦਿਆਂ ਨੇ, ਕਈ ਕੁਛ ਹੋਇਆ। ਉਹ ਚੀਜ਼ ਤੁਹਾਡੇ ਸਾਹਮਣੇ, ਦੁਨੀਆ ਦੇ ਸਾਹਮਣੇ ਬੜੇ ਚਿਰ ਤੋਂ ਆ ਚੁੱਕੀ ਹੈ, ਪਰ ਜਿਹੜੇ ਇਹ ਬੰਦੇ ਮਰਨ ਵਾਸਤੇ ਗਏ ਸਨ, ਸੋਚ ਕੇ ਗਏ ਸਨ ਕਿ ਅਸਾਂ ਮਰਨਾ, ਆਪਣੇ ਹੱਥਾਂ ਨਾਲ ਆਪਣੇ ਗਲਾਂ ਵਿੱਚ ਫਾਸੀਆਂ ਪਾਈਆਂ, ਧਰਮ ਰੱਖਣ ਦੇ ਵਾਸਤੇ, ਗਊ ਵਾਸਤੇ, ਦੇਸ਼ ਵਾਸਤੇ। ਜਿਹੜੇ ਸਿੰਘ ਅੰਮ੍ਰਿਤਸਰ ਵਿੱਚ ਸ਼ਹੀਦ ਹੋਏ ਨੇ, ਉਹਨਾਂ ਨੇ ਵੇਖਿਆ ਕਿ ਰਾਮਬਾਗ ਦੇ ਦਰਵਾਜ਼ੇ ਕੋਲ ਬੁੱਛੜਖਾਨਾ, ਉੱਥੇ ਪਤਾ ਨਹੀਂ ਘੰਟੇ ਘਰ ਦੇ ਕੋਲ ਕਿਤੇ ਲੱਗਾ ਸੀ, ਅਤੇ ਉੱਥੇ ਆ ਕੇ ਨਾ ਕਾਂ ਅਤੇ ਇੱਲਾਂ ਹੱਡੀਆਂ ਚੁੱਕ ਚੁੱਕ ਕੇ ਉਹਨਾਂ ਦਰੱਖਤਾਂ 'ਤੇ ਬੈਠਦੇ ਸਨ ਜਿਹੜੇ ਸਰੋਵਰ ਦੇ ਕੰਢੇ ਸਨ, ਅਤੇ ਸਰੋਵਰ ਦੇ ਵਿੱਚ ਹੱਡੀਆਂ ਡਿੱਗਦੀਆਂ ਸਨ। ਇੱਕ ਦੇਵਾ ਸਿੰਘ ਨਾਂ ਦਾ ਲਿਖਿਆ ਇਤਿਹਾਸ ਵਿੱਚ ਬੰਦਾ, ਉਹਨੇ ਆ ਕੇ ਨਾ ਉੱਥੇ ਦਰਬਾਰ ਸਾਹਿਬ ਗ੍ਰੰਥ ਸਾਹਿਬ ਦੇ ਅੱਗੇ ਇੱਕ ਹੱਡੀ ਲਿਆ ਕੇ ਮੱਥਾ ਟੇਕ ਦਿੱਤੀ। ਉਹਨੂੰ ਆਖਿਆ ਇਹ ਤੂੰ ਕੀ ਕੀਤਾ? ਆਂਦਾ ਇਹ ਸਾਰਾ ਕੁਝ ਤੁਹਾਡੇ ਉੱਥੇ ਹੋ ਰਿਹਾ ਇਸ ਵੇਲੇ ਅਤੇ ਕੋਈ ਰੋਕਣ ਵਾਲਾ ਨਹੀਂ। ਫਿਰ ਸਾਰੇ ਨਿਹੰਗਾਂ ਨੇ ਰੌਲਾ ਪਾਇਆ, ਹਿੰਦੂਆਂ ਨੇ ਰੌਲਾ ਪਾਇਆ, ਪਰ ਨਾਮਧਾਰੀ ਸਿੱਖਾਂ ਨੇ ਕਿਸੇ ਨੂੰ ਪੁੱਛਿਆ ਨਹੀਂ, ਕਿਸੇ ਨਾਲ ਸਲਾਹ ਨਹੀਂ ਕੀਤੀ। ਉਹ ਪੁੱਛੜ ਮਾਰ ਦਿੱਤੇ, ਗਊਆਂ ਦੇ ਰੱਸੇ ਵੱਢ ਦਿੱਤੇ ਅਤੇ ਜਿਨ੍ਹਾਂ 'ਤੇ ਮੁਕੱਦਮਾ ਚੱਲ ਕੇ ਉਹਨਾਂ 'ਤੇ ਜੁਰਮ ਸਾਬਤ ਕਰ ਦਿੱਤਾ। ਤਸ਼ੱਦਦ ਦੇ ਕੇ ਸਰਕਾਰ ਨੇ, ਅੰਗਰੇਜ਼ਾਂ ਨੇ, ਸਤਿਗੁਰੂ ਰਾਮ ਸਿੰਘ ਨੂੰ ਪਤਾ ਲੱਗਾ ਅਤੇ ਸਤਿਗੁਰਾਂ ਨੇ ਆਖਿਆ ਵੀ ਬੀਜੋ ਤੁਸੀਂ ਤਾਂ ਵੱਡੇ ਕੋਈ ਹੋਰ ਜਾ ਕੇ ਆਪਣਾ ਜੁਰਮ ਇਕਬਾਲ ਕਰੋ ਅਤੇ ਉਹਨਾਂ ਬੇਗੁਨਾਹਾਂ ਨੂੰ ਛੁਡਾਓ ਜਾ ਕੇ। ਜਿਸ ਵੇਲੇ ਉਹਨਾਂ ਨੇ ਆ ਕੇ ਜੱਜ ਨੂੰ ਆਖਿਆ, ਉਹ ਆਉਂਦਾ ਇਹ ਸੰਤ ਲੋਕ ਨੇ ਇਹ ਪਰਉਪਕਾਰ ਵਾਸਤੇ ਕਰ ਦਿੰਦੇ, ਨਹੀਂ ਸਾਡੀਆਂ ਤਲਵਾਰਾਂ ਫਲਾਣੇ ਥਾਂ ਪਈਆਂ ਨੇ, ਫਲਾਣੇ ਥਾਂ ਲਈਆਂ, ਇਸ ਤਰ੍ਹਾਂ ਅਸੀਂ ਪੌੜੀਆਂ ਲਾ ਕੇ ਉੱਤੇ ਚੜ੍ਹੇ ਹਾਂ। ਸਾਰਾ ਸਬੂਤ ਦਿੱਤਾ ਅਤੇ ਫਿਰ ਉਹਨਾਂ ਨੂੰ ਉਹਨਾਂ ਨੇ ਫਾਂਸੀ ਦੀ ਸਜ਼ਾ ਦਿੱਤੀ। ਅਤੇ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਕੀ ਚਾਹੀਦਾ? ਉਹਨਾਂ ਨੇ ਆਖਿਆ ਵੀ ਸਾਨੂੰ ਇੱਕ ਤਾਂ ਸਾਨੂੰ ਕੋਈ ਆਦਮੀ ਹੱਥ ਨਾ ਲਾਵੇ, ਅਸੀਂ ਸਰੋਵਰ ਵਿੱਚ ਇਸ਼ਨਾਨ ਕਰਨਾ, ਸਰੋਵਰ ਇਸ਼ਨਾਨ ਕਰਕੇ ਉੱਥੇ ਇਹ ਸ਼ਬਦ ਪੜ੍ਹਦੇ ਆਏ, ਤੇਰੀ ਸਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰੂ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ, ਰਾਖੋ ਸਰਮ ਅਸਾੜੀ ਜੀਓ। ਇਹ ਸ਼ਬਦ ਪੜ੍ਹ ਕੇ ਉੱਥੇ ਉਹਨਾਂ ਨੇ ਰੇਸ਼ਮ ਦੇ ਰੱਸੇ ਵਟਾਏ, ਤੰਦੀਆਂ ਦੇ ਬੰਦ ਕਰਕੇ ਆਪਣੇ ਹੱਥੀਂ ਆਪਣੇ ਗਲਾਂ ਵਿੱਚ ਰੱਸੇ ਪਾ ਕੇ ਅਤੇ ਉਹਨਾਂ ਨੇ ਫਾਂਸੀਆਂ ਲਈਆਂ। ਇੱਕ ਲਾਲ ਸਿੰਘ ਕਮਲਾ ਅਕਾਲੀ ਹੋਏ ਨੇ, ਜਿਹੜੇ ਇਤਿਹਾਸ ਪੜ੍ਹਨ ਵਾਲੇ ਨੇ ਉਹਨਾਂ ਨੂੰ ਪਤਾ, ਉਹਨਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਨੇ। ਉਹਨਾਂ ਨੇ ਇਹ ਦੱਸਿਆ ਸੀ, ਲਿਖਿਆ ਕਿ ਬਹੁਤ ਸਾਰੇ ਨਾਮਧਾਰੀਆਂ ਨੂੰ, ਕਈਆਂ ਨੂੰ ਸਮੁੰਦਰ ਦੇ ਵਿੱਚ ਡੋਬ ਡੋਬ ਕੇ ਮਾਰ ਦਿੱਤਾ ਗਿਆ, ਜਿਨ੍ਹਾਂ ਦਾ ਅੱਗੇ ਪਿੱਛੇ ਦਾ ਪਤਾ ਨਹੀਂ ਲੱਗਾ। ਇਹ ਬੜੀ ਮੁਸ਼ਕਿਲ ਨਾਲ ਕੁਰਬਾਨੀ ਦੇ ਦੇ ਕੇ ਇਹ ਆਜ਼ਾਦੀ ਲਈ। ਬਾਬਾ ਸੋਹਣ ਸਿੰਘ ਭਗਨਾ ਦਾ ਨਾਮ ਤਾਂ ਸੁਣਿਆ, ਮੈਂ ਉਹਨਾਂ ਕੋਲ ਗਿਆ, ਮੇਰੇ ਪੌਣੇ ਕੁ ਦੋ ਘੰਟੇ ਦੀ ਉਹਨਾਂ ਦੀ ਕੈਸੇਟ ਰਿਕਾਰਡ ਹੈ ਮੇਰੇ ਕੋਲ। ਉਹਨਾਂ ਨੇ ਆਖਿਆ ਅਸਲ ਆਜ਼ਾਦੀ ਉਹ ਸੀ ਜਿਹੜੀ ਸਤਿਗੁਰੂ ਰਾਮ ਸਿੰਘ ਨੇ ਦਵਾਈ ਸੀ, ਜਿਹਦੇ 'ਚ ਲੋਭ ਨਹੀਂ ਸੀ, ਲਾਲਚ ਨਹੀਂ ਸੀ, ਕਿਸੇ ਨਾਲ ਈਰਖਾ ਦੁਆਇਸ਼ ਨਹੀਂ ਸੀ। ਆਹ ਜਿਹੜੀ ਆਜ਼ਾਦੀ ਇਸ ਵੇਲੇ ਭੁਗਤ ਰਹੇ ਹਾਂ ਨਾ, ਇਹ ਕੋਈ ਆਜ਼ਾਦੀ ਨਹੀਂ, ਸਾਡੇ ਦਿਲਾਂ ਦੇ ਉੱਤੇ ਲੋਭ ਲਾਲਚ ਨੇ ਕਬਜ਼ਾ ਕੀਤਾ। ਸਤਿਗੁਰੂ ਰਾਮ ਸਿੰਘ ਨੇ ਇਹ ਜਿਹੜਾ ਕੰਮ ਕੀਤਾ, ਇਹ ਕੱਲ੍ਹ ਨੂੰ ਹੌਲੀ ਹੌਲੀ, ਕਿਉਂਕਿ ਗੁਰੂ ਨਾਨਕ ਨੂੰ ਅੱਜ ਲੋਕ ਯਾਦ ਕਰਦੇ ਨੇ, ਕਿੰਨੇ 100 ਸਾਲ ਬਾਅਦ ਸਤਿਗੁਰੂ ਰਾਮ ਸਿੰਘ ਦਾ ਇਤਿਹਾਸ ਆਏਗਾ। ਹਰ ਇੱਕ ਨਾਮਧਾਰੀ ਦਾ ਨਕਸ਼ਾ ਬਣ ਕੇ ਕਿ ਇੰਨਾ ਉੱਚਾ ਲੰਮਾ, ਇਸ ਤਰ੍ਹਾਂ ਦੀ ਅੱਖਾਂ ਨੇ, ਇਸ ਤਰ੍ਹਾਂ ਦੀ ਪੱਗ ਬੰਨ੍ਹਦਾ ਹੈ, ਇਸ ਤਰ੍ਹਾਂ ਦਾ ਲੋਕਾਂ 'ਤੇ ਪ੍ਰਭਾਵ ਹੈ, ਇੱਕ ਇੱਕ ਬੰਦੇ ਦਾ ਨਕਸ਼ਾ ਬਣ ਕੇ ਅਤੇ ਫਲੰਦੇ ਬੱਝੇ ਪਏ ਨੇ ਆਰਕਾਈਵ ਦੇ ਵਿੱਚ, ਹਰ ਇੱਕ ਬੰਦੇ ਦੀ ਆਪਣੀ ਫਾਈਲ ਹੈ। ਇੱਕ ਨਾਮਧਾਰੀ ਕਿਸੇ ਘਰ ਆ ਜਾਵੇ, ਕਿਸੇ ਪਿੰਡ ਆ ਜਾਵੇ ਅਤੇ ਉਹਨਾਂ ਦੇ ਲੰਬੜਦਾਰਾਂ ਅਤੇ ਸਫੈਦ ਪੋਸ਼ਾਂ ਦੀ ਖਿਚਾਈ ਕੀਤੀ ਜਾਂਦੀ, ਤੁਹਾਡੇ ਪਿੰਡ ਨਾਮਧਾਰੀ ਕਿਉਂ ਆ ਗਿਆ? ਸਾਡਾ ਘਰ ਭੈਣੀ ਸਾਹਿਬ 50-51 ਸਾਲ 1872 ਤੋਂ ਲੱਗ ਕੇ 1923 ਤੱਕ ਉਹ ਜੇਲ੍ਹ ਦਾ ਰੂਪ ਸੀ। ਉਹਦੇ ਅੱਗੇ 5-10 ਸਿਪਾਹੀ ਬੈਠੇ ਰਹਿੰਦੇ ਸਨ ਹਰ ਵੇਲੇ। 5 ਸਿੱਖ ਅੰਦਰ ਦਰਸ਼ਨ ਕਰਨ ਵਾਸਤੇ ਜਾ ਸਕਦੇ ਹਨ, ਉਹ 5 ਜਿਹੜੇ ਚਲੇ ਜਾਣ ਫਿਰ 6 ਮਹੀਨੇ ਉਹ ਨਹੀਂ ਆ ਸਕਦੇ। ਬਹੁਤ ਤੰਗੀਆਂ ਦਿੱਤੀਆਂ ਗਈਆਂ, ਜੇ ਕੋਈ ਕਿਸੇ ਪਿੰਡੋਂ ਫੜਿਆ ਗਿਆ ਉਹਨੂੰ ਉਸੇ ਫੜ ਕੇ ਅਤੇ ਉਹਨਾਂ ਨੇ ਪਿੰਡ ਪਹੁੰਚਾਇਆ ਗਿਆ, ਤੂੰ ਇੱਥੇ ਕਿਉਂ ਆਇਆ? ਇਹ ਤਕਲੀਫਾਂ ਜਰ ਕੇ, ਪਰ ਇਹ ਇਸ ਵਾਸਤੇ ਹੋਇਆ ਸਾਰਾ ਕੁਝ ਕਿ ਉਹ ਧਰਮ ਵਿੱਚ ਬੜੇ ਪੱਕੇ ਸਨ। ਅਸੀਂ ਧਰਮ ਨੂੰ ਮੰਨਣ ਵਾਲਿਆਂ ਨੇ ਅਤੇ ਧਰਮ ਦੇ ਵਿਰੋਧੀਆਂ ਨੇ, ਅਸਾਂ ਦੋਵਾਂ ਨੇ ਬੜਾ ਪ੍ਰਚਾਰ ਧਰਮ ਦੇ ਖਿਲਾਫ ਕਰ ਦਿੱਤਾ ਹੈ, ਜਿਹੜਾ ਸਾਡਾ ਜੀਵਨ ਚੰਗਾ ਨਾ ਰਿਹਾ, ਅਸੀਂ ਪੈਸੇ ਕਮਾਉਣ ਲੱਗ ਪਏ ਅਤੇ ਧਰਮ ਵਾਲੀ ਗੱਲ ਜਿਹੜੀ ਸੀ ਉਹ ਵਿੱਚੋਂ ਨਿਕਲ ਗਈ। ਪਰ ਧਰਮ ਜਿੰਨਾ ਚਿਰ ਧਰਮ ਇੱਕ ਜੜ ਹੈ, ਜੜ ਸੁੱਕ ਜਾਏ ਤਾਂ ਦਰਖਤ ਕਦੇ ਹਰਾ ਰਹਿ ਨਹੀਂ ਸਕਦਾ। ਉਹ ਧਰਮ ਜਿਹੜਾ ਸਤਿਗੁਰਾਂ ਨੇ ਸਾਨੂੰ ਪੱਕਾ ਕਰਾਇਆ, ਜਿਹੜਾ ਸਤਿਗੁਰਾਂ ਨੇ ਹੁਕਮ ਦਿੱਤਾ ਬਾਣੀ ਵਿੱਚ, ਹਿਰਦੈ ਪ੍ਰਗਾਸ ਭਇਓ ਭ੍ਰਮ ਨਾਸਿਓ ਮੰਤਰ ਦਿਓ ਗੁਰ ਕਾਨ, ਉਹ ਮੰਤਰ ਦਿੱਤਾ ਕੰਨ ਵਿੱਚ ਜਿਹਦੇ ਨਾਲ ਜਿਹੜਾ ਭਰਮ ਸੀ ਉਹ ਦੂਰ ਹੋ ਗਿਆ। ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕਹਿ ਸਿਮਰਨ ਸਭ ਕੁਛ ਸੁੱਝੈ। ਪਰ ਇਹ ਤਾਂ ਜੇ ਸਿਮਰਨ, ਸਿਮਰਨ ਦਾ ਮਤਲਬ ਯਾਦ ਹੈ, ਉਸ ਦੀ ਯਾਦ ਰਵੇ। ਸੰਤ ਜਿਉਣ ਸਿੰਘ ਹੋਰੀ ਸਨ ਸਰਿਹਾੜੀ ਦੇ, ਉਹਨਾਂ ਨੇ ਸਤਿਗੁਰੂ ਰਾਮ ਸਿੰਘ ਨੂੰ ਯਾਦ ਕੀਤਾ। ਸਤਿਗੁਰੂ ਰਾਮ ਸਿੰਘ ਰੰਗੂਨ ਵਿੱਚ ਇਸ਼ਨਾਨ ਕਰਦੇ ਸਨ, ਇੱਕ ਪਹੁੰਚਾ ਤੇੜ ਪਾਇਆ ਅਤੇ ਦੂਸਰਾ ਅਜੇ ਹੱਥ ਵਿੱਚ ਹੈ ਅਤੇ ਪਰਨਾ ਤੇੜ ਬੰਨਿਆ, ਅਤੇ ਸਤਿਗੁਰੂ ਰਾਮ ਸਿੰਘ ਉੱਥੇ ਤਰਨ ਤਾਰਨ ਦੇ ਕੋਲ ਸੰਤਾਂ ਦੇ ਹਾਜ਼ਰ ਹੋ ਗਏ ਆ ਕੇ, ਅਤੇ ਉਹਨਾਂ ਨੇ ਆਖਿਆ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ। ਉਹਨਾਂ ਨੇ ਆਖਿਆ ਅਸਾਂ ਸਾਰੇ ਗਹਿਣੇ ਬਣਾ ਕੇ ਕੋਈ ਹੱਸ ਕਢਾਇਆ ਤੈਨੂੰ, ਅਸੀਂ ਤੇਰੇ ਬਿਨਾਂ ਬਚ ਨਹੀਂ ਸਕਦੇ। ਉਹ ਯਾਦ ਉਹ ਹੈ ਜਿਹੜਾ ਇਸ ਤਰ੍ਹਾਂ ਯਾਦ ਕਰਦਾ ਰੱਬ ਨੂੰ, ਸਤਿਗੁਰੂ ਨੂੰ, ਉਹਨੂੰ ਹਾਜ਼ਰ ਉਹਦੇ ਹਾਜ਼ਰ ਹੁੰਦਾ। ਬਾਣੀ ਵਿੱਚ ਸਤਿਗੁਰਾਂ ਨੇ ਲਿਖਿਆ ਜਿਸ ਤਰ੍ਹਾਂ ਕੂੰਜਾਂ ਜਿਹੜੀਆਂ ਨੇ ਉਹ ਪਹਾੜ ਵਿੱਚ ਬੱਚੇ ਦੇ ਆਉਂਦੀਆਂ ਨੇ, ਜਿਹੜੇ ਜਿੰਨੇ ਬੱਚੇ ਉਹਨਾਂ ਕੂੰਜਿਆਂ ਨੂੰ ਯਾਦ ਰਹਿ ਜਾਣ, ਉਹ ਬਚ ਜਾਂਦੇ ਨੇ ਜਿਹੜੇ ਉਹਨਾਂ ਦੀ ਯਾਦ 'ਚ ਵਿਸਰ ਜਾਣ, ਉਹ ਮਰ ਜਾਂਦੇ ਨੇ। ਉਡੇ ਊਡ ਆਵਾ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ, ਤਿੰਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਮੈਂ ਇੱਕ ਦੋ ਅਰਜ਼ਾਂ ਕਰਾਂਗਾ। ਇੱਕ ਤਾਂ ਇਹ ਹੈ ਕਿ ਸਾਡੀ ਭਾਰਤ ਦੀ ਸੰਸਕ੍ਰਿਤੀ ਜਿਹੜੀ ਹੈ ਨਾ, ਉਹਨੂੰ ਅਸੀਂ ਅਪਣਾਈਏ ਤਾਂ ਸਾਡਾ ਜੀਵਨ ਵੀ ਚੰਗਾ ਹੋ ਸਕਦਾ ਅਤੇ ਸਾਡਾ ਦੇਸ਼ ਵੀ ਤਰੱਕੀ ਕਰ ਸਕਦਾ। ਇਸ ਵੇਲੇ ਬਾਹਰ ਦੇ ਲੋਕਾਂ ਦਾ ਅਸਰ ਸਾਡੇ 'ਤੇ ਬਹੁਤ ਜ਼ਿਆਦਾ, ਜਿਸ ਤਰ੍ਹਾਂ ਭਰੂਣ ਟੈਸਟ ਕਰਾਉਂਦੇ ਨੇ, ਜਿਹੜਾ ਉਹਦੇ ਨਾਲ ਸਾਡਾ ਧਰਮ ਵੀ ਜਾਂਦਾ, ਸਾਡੀਆਂ ਬੱਚਿਆਂ ਦੀ ਸਿਹਤਾਂ ਵੀ ਖਰਾਬ ਹੁੰਦੀਆਂ ਨੇ। ਇੱਕ ਸਤਿਯੁਗ ਸਾਡਾ ਪਰਚਾ ਸ਼ਬਦ ਹੈ, ਮੈਂ ਆਪਣੇ ਪ੍ਰਬੰਧਕਾਂ ਨੂੰ ਆਖਾਂਗਾ ਉਹ ਜ਼ਰੂਰ ਇੱਥੇ ਪ੍ਰਿੰਸੀਪਲ ਦੇ ਨਾਂ, ਇਹਨਾਂ ਪ੍ਰਿੰਸੀਪਲ ਸਾਹਿਬ ਦੇ ਨਾਂ 'ਤੇ ਆਇਆ ਕਰੇ। ਉਹਦੇ 'ਚ ਇੱਕ ਖਬਰ ਛਪੀ ਹੈ ਇੰਗਲੈਂਡ ਦੀ, ਇੱਕ ਗੋਰਾ ਡਾਕਟਰ ਜਿਹੜਾ ਸੀ ਨਾ, ਉਹ ਗਰਭ ਟੈਸਟ ਕਰਦਾ ਸੀ ਅਤੇ ਉਹਦੇ ਵਿੱਚ ਉਹ ਜਿਹੜੀਆਂ ਕੁੜੀਆਂ ਸਨ ਉਹਨਾਂ ਨੂੰ ਮਾਰਦਾ ਸੀ। ਉਹਨੇ ਲਿਖਿਆ ਹੈ ਕਿ ਉਸਨੇ ਇੱਕ ਗਰਭ ਟੈਸਟ ਕਰਨ ਦੀ ਵੀਡੀਓ ਲਾ ਲਈ, ਅੰਦਰਲੀ ਤਸਵੀਰ ਖਿੱਚ ਲਈ, ਅਤੇ ਉਹ ਕਹਿੰਦਾ ਕਿ ਜਿਸ ਵੇਲੇ ਤਸਵੀਰ ਖਿੱਚੀ ਨਾ ਉਸਨੇ, ਉੱਥੇ ਦੇਖਿਆ ਕਿ ਜਿਹੜਾ ਔਜ਼ਾਰ ਅੰਦਰ ਉਸ ਨੂੰ ਮਾਰਨ ਵਾਸਤੇ ਜਾਂਦਾ ਹੈ, ਉਹ ਬੱਚੀ ਇੱਧਰ ਉੱਧਰ ਦੌੜਦੀ ਹੈ, ਵਿੱਚ ਡਰਦੀ ਹੈ, ਉਹਦੀ ਹਿਰਦੇ ਦੀ ਗਤੀ 200 ਹੋ ਜਾਂਦੀ ਹੈ। ਬਹੁਤ ਕੁਛ ਉਹਨੇ ਲਿਖਿਆ ਜਿਹੜਾ ਬੜਾ ਡਰ ਲੱਗਦਾ ਪੜ੍ਹ ਪੜ੍ਹ ਕੇ, ਅਤੇ ਅਖੀਰ ਜਦੋਂ ਉਹਦੇ ਸਿਰ ਨੂੰ ਸੰਨੀ ਪਾਈ ਗਈ ਤਾਂ ਉਹ ਬੜੀ ਘਬਰਾਈ, ਤੜਫੀ ਅਤੇ ਉਹ ਮਰ ਗਈ, ਕਿਉਂਕਿ ਸਿਰ ਦੀ ਖੋਪੜੀ ਨੂੰ ਤੋੜੇ ਬਿਨਾਂ ਉਹ ਬਾਹਰ ਨਹੀਂ ਨਿਕਲ ਸਕਦੀ। ਉਹ ਵੇਖ ਕੇ ਨਾ ਉਹਦੀ ਵੀਡੀਓ ਇੰਨਾ ਡਰਿਆ, ਉਹ ਆਪਣੀ ਕਲੀਨਿਕ ਬੰਦ ਕਰਕੇ ਤਾਂ ਦੌੜ ਗਿਆ, ਉੱਥੇ ਨਹੀਂ ਫਿਰ ਉਹ ਆਇਆ। ਇਹ ਬਾਹਰ ਦੀਆਂ ਚੀਜ਼ਾਂ ਸਾਡੇ ਵਿੱਚ ਆ ਕੇ ਸਾਡਾ ਧਰਮ ਵੀ ਨਸ਼ਟ ਕਰਦੀਆਂ, ਸਾਡੀ ਸਿਹਤ ਖਰਾਬ ਕਰਦੀਆਂ ਨੇ। ਸਤਿਗੁਰੂ ਰਾਮ ਸਿੰਘ ਨੇ ਧਰਮ ਦ੍ਰਿੜ ਕਰਾਇਆ। ਪੁਰਾਣੇ ਜਿਹੜੇ ਜ਼ਿਮੀਂਦਾਰ ਸਨ ਨਾ, ਉਹ ਦਾਣਿਆਂ ਦੇ ਬੋਲ ਦੇ ਵਿੱਚ ਜਿਸ ਦਾਣਿਆਂ ਦਾ ਢੇਰ ਲੱਗਾ ਹੁੰਦਾ ਸੀ, ਉਹਦੇ 'ਚ ਜੋੜਾ ਨਹੀਂ ਸਨ ਲੈ ਕੇ ਜਾਂਦੇ। ਇਸੇ ਤਰ੍ਹਾਂ ਹੀ ਰਾਜਸਥਾਨ ਦੀ ਇੱਕ ਗੱਲ ਹੈਗੀ ਹੈ, ਉੱਥੇ ਸੱਪ ਹੁੰਦੇ ਨੇ, ਉਹ ਕਹਿੰਦੇ ਨੇ ਸੱਪ ਸਾਹ ਪੀ ਜਾਂਦਾ। ਸਾਹ ਪੀਣ ਦਾ ਮਤਲਬ ਇਹ ਹੈ ਵੀ ਜਿਸ ਵੇਲੇ ਆਦਮੀ ਸੁੱਤਾ ਪਿਆ ਹੁੰਦਾ ਨਾ, ਉਹ ਸੂੰ ਸੂੰ ਕਰਦਾ ਅਤੇ ਸੱਪ ਉਹਦੇ ਆਵਾਜ਼ 'ਤੇ ਆ ਕੇ ਨਾ ਉਹਦੇ ਮੂੰਹ 'ਤੇ ਮੂੰਹ ਰੱਖ ਦਿੰਦਾ, ਉਹਦਾ ਛਾਲਾ ਫਿਸ ਜਾਂਦਾ, ਉਹ ਬੰਦਾ ਮਰ ਜਾਂਦਾ ਜ਼ਹਿਰ ਨਾਲ। ਪਰ ਜਿਸ ਮੰਜੇ 'ਤੇ ਜੋੜੇ ਵਾਲਾ ਪੈਰ ਨਾ ਰੱਖਿਆ ਹੋਵੇ, ਉਹ ਸੱਪ ਨਹੀਂ ਚੜ੍ਹਦਾ। ਸਤਿਗੁਰਾਂ ਨੇ ਬਾਣੀ ਵਿੱਚ ਲਿਖਿਆ, ਗੁਰਮੰਤਰ ਹੀਣਸ ਜੋ ਪ੍ਰਾਣੀ, ਤ੍ਰਿਗੰਤ ਜਨਮ ਪ੍ਰਸ਼ਨਾ, ਕੂਕਰਾ ਸੂਕਰਾ ਗਰਦਬਹ ਕਾਕਹ ਸਰਪਨਹ ਤੁਲਖਲ। ਉਹ ਮੂਰਖ ਜਿਸਨੇ ਗੁਰਮੰਤਰ ਨਹੀਂ ਲਿਆ, ਭਜਨ ਨਹੀਂ ਲਿਆ, ਉਹ ਗੁਰਬਾਣੀ ਅਨੁਸਾਰ ਕੁੱਤਾ ਸੂਰ ਕੂਕਰਹਿ ਸੂਕਰਹਿ ਖੋਤਾ ਗਰਦਬ ਕਾਂ ਸੱਪ ਇਹਨਾਂ ਵਰਗਾ ਵੀ ਨਹੀਂ ਹੋ, ਕਿਉਂਕਿ ਇਹ ਸੱਪ ਕਿਸੇ ਵੀ ਕੀਲ ਵਿੱਚ ਆ ਜਾਂਦਾ। ਕੁੱਤਾ ਸਾਰੀ ਰਾਤ ਬੈਠ ਕੇ ਮਾਲਕ ਦਾ ਉਹ ਰਾਖੀ ਕਰਦਾ ਹੈ, ਸੂਰ ਜਿਹੜਾ ਉਹ ਗੰਦੀਆਂ ਖਾਲੀਆਂ ਸਾਫ਼ ਕਰ ਜਾਂਦਾ, ਅਤੇ ਕਾਂ ਦੇ ਵਾਸਤੇ ਬੜਾ ਪੁਰਾਣੇ ਰਿਵਾਜ਼ ਸੀਗੇ, ਉੱਡਵੇ ਕਾਂਵਾਂ ਦਿਨ ਚੂਰੀਆਂ ਪਾਵਾਂ ਆਪਣੇ ਪਤੀ ਨੂੰ ਸੁਨੇਹਾ ਕਰਨ ਵਾਸਤੇ ਔਰਤਾਂ ਕਰਦੀਆਂ ਸਨ। ਮਤਲਬ ਇਹ ਸਾਰੀਆਂ ਚੀਜ਼ਾਂ ਨਾਲ ਉਹ ਬੰਦਾ ਭੈੜਾ। ਬਾਣੀ ਵਿੱਚ ਸਗੁਰਾਂ ਨੇ ਇਹ ਲਿਖ ਦਿੱਤਾ ਕਿ ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਤੁਸੀਂ ਭਾਰਤ ਦੀ ਸੰਸਕ੍ਰਿਤੀ ਜਿਹੜੀ ਹੈ ਇਹਦਾ ਧਿਆਨ ਕਰੋ, ਤਾਂ ਕਿ ਸਾਡਾ ਜੀਵਨ ਸਫਲ ਹੋਵੇ। ਜਿਨ੍ਹਾਂ ਜਿਨ੍ਹਾਂ ਨੇ ਕਿਸੇ ਆਪਣੇ ਗੁਰੂ ਤੋਂ ਨਾਮ ਲਿਆ, ਉਹ ਨਾਮ ਜਪਿਆ ਕਰੋ। ਤੁਹਾਨੂੰ ਇਹ ਪਤਾ ਹੈ ਕਿ ਤੁਸੀਂ ਘਰ ਲਿਆ ਕੇ 10 ਬੋਰੀਆਂ ਕਣਕ ਦੀਆਂ ਰੱਖ ਲਓ, ਅਤੇ ਜੇ ਪੀ ਕੇ ਨਾ ਖਾਓ ਤਾਂ ਢਿੱਡ 'ਚ ਨਹੀਂ ਜਾਣੀਆਂ। ਇਸੇ ਤਰ੍ਹਾਂ ਹੀ ਭਜਨ ਜੀ ਨੇ ਲਿਆ, ਉਹਦੀ ਕਮਾਈ ਕਰਨੀ ਚਾਹੀਦੀ ਹੈ, ਅਤੇ ਉਹ ਕਮਾਈ ਜਿਹੜੀ ਹੈ ਉਹ ਸਾਡੀ ਸਫਲਤਾ ਦਾ ਕਾਰਨ ਬਣਦੀ ਹੈ। ਇੱਕ ਸ਼ਬਦ ਸਗੁਰਾਂ ਨੇ ਲਿਖਿਆ, ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ। ਮੈਂ ਪਹਿਲਾਂ ਨਿਰਗੁਣ ਬਣਨਾ, ਮੇਰੇ 'ਚ ਕੋਈ ਗੁਣ ਨਹੀਂ, ਸਤਿਗੁਰੂ ਸਾਰੇ ਗੁਣ ਨੇ। ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ। ਪੰਚ ਵਿਖਾਦੀ ਏਕ ਗਰੀਬਾ, ਇਹਦੇ ਮੈਂ ਅਰਥ ਨਹੀਂ ਕਰਨੇ, ਤੁਸੀਂ ਸਭ ਸਮਝਦੇ ਹੋ। ਪੰਚ ਵਿਖਾਦੀ ਏਕ ਗਰੀਬਾ, ਰਾਖਾ ਰਾਖਣ ਹਾਰੇ, ਖੇਦ ਕਰੈ ਅਰ ਬਹੁਤ ਸੰਤਾਵੈ, ਆਇਓ ਸਰਨ ਤੁਹਾਰੇ। ਕਰ ਕਰ ਹਾਰਿਓ ਅਨਕ ਬਹੁ ਪਾਤੀ, ਛੋਟਾ ਕਥੂ ਨਾਹੀ, ਏਕ ਬਾਤ ਸੁਣ ਤਾਕੀ ਓਟਾ, ਸਾਧ ਸੰਗਤ ਮਿਠ ਜਾਹੀ। ਕਰ ਕਿਰਪਾ ਸੰਤ ਮਿਲੇ, ਮੋਹ ਤਿੰਨ ਤੇ ਧੀਰਜ ਪਾਇਆ, ਸੰਤੀ ਮੰਤ ਦਿਓ ਮੋਹ ਨਿਰਭਉ ਗੁਰ ਕਾ ਸ਼ਬਦ ਕਮਾਇਆ। ਬਾਕੀ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਵੀ ਬੜੀਆਂ ਔਖੀਆਂ ਨੇ, ਪਰ ਜਿਹੜੀ ਕਮਾਈ ਹੈ ਨਾ ਇਹ ਬੜੀ ਔਖੀ ਹੈ। ਕਿਸੇ ਵਾਸਤੇ ਈਰਖਾ ਨਹੀਂ ਰੱਖਣੀ, ਉਸ ਬੰਦੇ ਕੋਲੋਂ ਲੈ ਕੇ ਨਹੀਂ ਖਾਣਾ ਜਿਹੜਾ ਜਿਹਨੇ ਭਜਨ ਨਹੀਂ ਪੁੱਛਿਆ, ਮਾੜੀ ਕਿਰਤ ਕਮਾਈ ਨਹੀਂ ਕਰਨੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੜੀਆਂ ਔਖੀਆਂ ਨੇ। ਜੀਤ ਲੈ ਹੋਏ ਮਹਾਂ ਵਿਖਾਦੀ ਸਹਿਜ ਸਹੇਲੀ ਬਾਣੀ, ਕਹੋ ਨਾਨਕ ਮਨ ਪਾਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ। ਮੈਂ ਫਿਰ ਤੁਹਾਨੂੰ ਅਰਜ਼ੀ ਕਰਾਂਗਾ, ਜਿਹਨੇ ਮਾਸ ਸ਼ਰਾਬ ਖਾਂਦੇ ਪੀਂਦੇ ਹੋਣ ਉਹਨਾਂ ਨੂੰ ਛੱਡ ਦੇਣਾ ਚਾਹੀਦਾ। ਅੱਜ ਅਮਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਜਰਮਨੀ ਵਿੱਚ ਹਜ਼ਾਰਾਂ ਨਹੀਂ ਲੱਖਾਂ ਲੋਕ ਜਿਹੜੇ ਨੇ ਉਹ ਮਾਸ ਸ਼ਰਾਬ ਛੱਡੀ ਜਾ ਰਹੇ ਨੇ। ਇਹ ਗੰਦ ਉੱਥੋਂ ਆਇਆ ਸਾਡੇ ਕੋਲ, ਅਤੇ ਸਾਨੂੰ ਇਹ ਛੱਡ ਦੇਣਾ ਚਾਹੀਦਾ। ਪਹਿਲੋਂ ਪਹਿਲੋਂ ਇੱਕ DDT ਦਵਾਈ ਨਿਕਲੀ ਜਿਹਦੇ ਨਾਲ ਕੀੜੇ ਮਰਦੇ ਸਨ, ਉਹ ਬਹੁਤ ਅਪਣਾਈ ਸਾਡੇ ਭਾਰਤ ਨੇ। ਫਿਰ ਅਮਰੀਕਾ ਵਾਲਿਆਂ ਨੇ ਆਖਿਆ ਇਹਦੇ ਨਾਲ ਤਾਂ ਜਿਹੜੇ ਸਹੀ ਕੀਟਾਣੂ ਨੇ ਉਹ ਵੀ ਮਰ ਜਾਂਦੇ ਨੇ ਫਸਲਾਂ ਦੇ, ਇਸ ਵਾਸਤੇ ਬੰਦ ਕਰੋ। ਇੱਥੇ ਫੈਕਟਰੀਆਂ ਲੱਗੀਆਂ ਅਤੇ ਉਹ ਕਿੰਨੇ ਸਾਲਾਂ ਬਾਅਦ ਫਿਰ ਉਹਨਾਂ ਨੂੰ ਚੇਤਾ ਆਇਆ। ਹੁਣ ਤੁਸੀਂ ਹੋਰ ਵੇਖੋ, ਅਮਰੀਕਾ ਵਿੱਚ, ਕੈਨੇਡਾ ਵਿੱਚ, ਅਤੇ ਸਿੰਗਾਪੁਰ ਦੇ ਜਿਹੜੀ ਏਅਰਲਾਈਨਾਂ ਨੇ ਉਹਨਾਂ ਵਿੱਚ ਸਿਗਰਟ ਪੀਣਾ ਮਨਾ, ਅਤੇ ਸਾਡੇ ਭਾਰਤ ਵਾਲਿਆਂ ਨੇ ਨਹੀਂ ਕੀਤਾ। ਅਜੇ ਇਹਨਾਂ ਨੇ ਖਾਨੇ ਰੱਖੇ ਨੇ ਜਿਹਨਾਂ 'ਚ ਸਿਗਰਟ ਪੀਂਦੇ ਨੇ। ਇਸ ਕੁਰਸੀ 'ਤੇ ਬੈਠਾ ਆਦਮੀ ਉਹ ਨੋ ਸਮੋਕਿੰਗ ਹੈ, ਨਾਲ ਦੀ ਕੁਰਸੀ 'ਤੇ ਸਮੋਕਿੰਗ ਹੈ, ਤਾਂ ਉਹਦਾ ਉਹ ਪਹੁੰਚ ਜਾਂਦਾ ਉੱਥੇ। ਔਰ ਅਖਬਾਰਾਂ ਵਾਲਿਆਂ ਨੇ ਲਿਖਿਆ ਕਿ ਜਿਹੜਾ ਸਿਗਰਟ ਪੀਣ ਵਾਲੇ ਨਾਲੋਂ ਵੀ ਜਿਹਨੂੰ ਧੂੰਆਂ ਜਾਂਦਾ ਸਿਗਰਟ ਦਾ, ਉਹ ਜ਼ਿਆਦਾ ਮਾੜਾ ਅਸਰ ਕਰਦਾ, ਕੈਂਸਰ ਵਗੈਰਾ ਰੋਗ ਕਰਦਾ। ਸਤਿਗੁਰੂ ਕਿਰਪਾ ਕਰਨ, ਤੁਸੀਂ ਇਹ ਸਾਰੀਆਂ ਚੀਜ਼ਾਂ ਛੱਡੋ। ਕੁੱਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ, ਤੁਮ ਕਹੋ ਹਰ ਹਰ ਸਦਾ ਭਜਾਓ ਜਗਦੀਸ਼। ਮੈਂ ਨਿਯਤ ਕਰਕੇ ਅੱਗੇ ਲਵਾਂ।